SBS Radio.
ਟੈਸਮੇਨੀਅਨ ਪੁਲਿਸ ਨੂੰ ਗੈਰ ਕਾਨੂੰਨੀ ਡਿਨਰ ਪਾਰਟੀ ਦਾ ਨਹੀਂ ਮਿਲਿਆ ਸਬੂਤ। ਆਸਟ੍ਰੇਲੀਆਈ ਸਰਕਾਰ ਦੀ ਕੋਵਿਡ-19 ਸੰਪਰਕ ਟਰੇਸਿੰਗ ਐਪ ਨੂੰ ਡਾਊਨਲੋਡ ਕਰਨ ਦੀ ਦਿੱਤੀ ਲੋਕਾਂ ਨੂੰ ਸਲਾਹ, ਤੇ ਖੇਡ ਵਿੱਚ ਨੈਸ਼ਨਲ ਰਗਬੀ ਲੀਗ ਖਿਡਾਰੀਆਂ ਨੂੰ ਸਮਾਜਿਕ ਦੂਰੀ ਨਿਯਮਾਂ ਦੀ ਉਲੰਘਣਾ ਲਈ ਹੋਇਆ ਜੁਰਮਾਨਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਟੈਸਮੇਨੀਆ ਦੇ ਸਿਹਤ ਕਰਮਚਾਰੀਆਂ ਦੀ ਅਖੌਤੀ ਗੈਰ ਕਾਨੂੰਨੀ ਡਿਨਰ ਪਾਰਟੀ ਦੇ ਸੰਬੰਧ ਵਿੱਚ ਹੋਈ ਪੁਲਿਸ ਜਾਂਚ ਵਿੱਚ ਪਾਇਆ ਗਿਆ ਹੈ ਕਿ ਅਜਿਹੀ ਕੋਈ ਪਾਰਟੀ ਹੋਈ ਹੀ ਨਹੀਂ। ਜ਼ਿਕਰਯੋਗ ਹੈ ਕਿ ਅਫਵਾਹਾਂ ਮੁਤਾਬਕ ਉੱਤਰ ਪੱਛਮੀ ਟੈਸਮੇਨੀਆ ਵਿੱਚ ਹੋਈ ਅਜਿਹੀ ਇੱਕ ਪਾਰਟੀ ਦੇ ਕਾਰਨ ਸੂਬੇ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਵਧਿਆ ਸੀ। ਆਸਟ੍ਰੇਲੀਆ ਦੇ ਚੀਫ ਮੈਡੀਕਲ ਆਫਿਸਰ ਬ੍ਰੈਂਡਨ ਮਰਫੀ ਵੱਲੋਂ ਨਿਊਜ਼ੀਲੈਂਡ ਦੀ ਇੱਕ ਸੰਸਦੀ ਸੁਣਵਾਈ ਲਈ ਪੇਸ਼ ਕੀਤੇ ਸਬੂਤ ਵਜੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। ਡਾਕਟਰ ਮਰਫੀ ਨੇ ਜਲਦ ਹੀ ਆਪਣਾ ਬਿਆਨ ਵਾਪਸ ਲੈ ਲਿਆ ਸੀ। ਟੈਸਮੇਨੀਆ ਪੁਲਿਸ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਇਸ ਇਕੱਠ ਦੇ ਹੋਣ ਦੀ ਕੋਈ ਪੁਸ਼ਟੀ ਨਹੀਂ ਕੀਤੀ। ਟੈਸਮੇਨੀਆ ਵਿੱਚ ਕੋਰੋਨਾ ਵਾਇਰਸ ਕਾਰਨ 11 ਮੌਤਾਂ ਅਤੇ ਜ਼ਿਆਦਾਤਰ ਸੰਕਰਮਣ ਸੂਬੇ ਦੇ ਉੱਤਰ ਪੱਛਮੀ ਖੇਤਰ ਵਿੱਚ ਪਾਇਆ ਗਿਆ, ਜਿੱਥੇ ਇਸ ਮਹੀਨੇ ਦੇ ਸ਼ੁਰੂ ਵਿੱਚ ਬਰਨੀ ਦੇ 2 ਹਸਪਤਾਲਾਂ ਨੂੰ ਵੀ ਬੰਦ ਕਰਨਾ ਪਿਆ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੀ ਕੋਵਿਡ ਸੇਫ ਸੰਪਰਕ ਟਰੇਸਿੰਗ ਐਪ ਨੂੰ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਕਰਵਾਉਣਾ ਚਾਹੁੰਦੀ ਹੈ। ਐਪ ਦਾ ਉਦੇਸ਼ ਸਿਹਤ ਅਧਿਕਾਰੀਆਂ ਨੂੰ ਉਹਨਾਂ ਲੋਕਾਂ ਦੀ ਪਛਾਣ ਕਰਾਉਣ ਵਿੱਚ ਸਹਾਇਤਾ ਕਰਨਾ ਹੈ ਜੋ ਹੋ ਸਕਦਾ ਹੈ ਕਿ ਕਿਸੇ ਵਾਇਰਸ ਪ੍ਰਭਾਵਿਤ ਸ਼ਖਸ ਦੇ ਸੰਪਰਕ ਵਿੱਚ ਆਇਆ ਹੋਵੇ। ਘੱਟੋ ਘੱਟ 15 ਮਿੰਟ ਲਈ ਜੇ ਕੋਈ ਸ਼ਖਸ ਅਜਿਹੇ ਮਰੀਜ਼ ਦੇ 1.5 ਮੀਟਰ ਦਾਇਰੇ ਦੇ ਵਿੱਚ ਆਵੇਗਾ ਤੇ ਉਸ ਸ਼ਖਸ ਦੀ ਇਜਾਜ਼ਤ ਲੈਣ ਤੋਂ ਬਾਅਦ ਬਲੂਟੁੱਥ ਕਨੈਕਸ਼ਨ ਰਾਹੀਂ ਇਹ ਜਾਣਕਾਰੀ ਸਿਹਤ ਅਧਿਕਾਰੀਆਂ ਤੱਕ ਪਹੁੰਚਾਈ ਜਾਵੇਗੀ। ਐਕਟਿੰਗ ਮਲਟੀਕਲਚਰਲ ਅਫੇਅਰਜ਼ ਮਿਨਿਸਟਰ ਐਲਨ ਟੱਜ ਨੇ SBS ਪੰਜਾਬੀ ਨੂੰ ਦੱਸਿਆ ਕਿ ਇਹ ਐਪ ਇਸ ਵੇਲੇ ਕੇਵਲ ਅੰਗਰੇਜ਼ੀ ਵਿੱਚ ਉਪਲਬਧ ਹੈ, ਪਰ ਸਰਕਾਰ ਨੂੰ ਹੋਰ ਭਾਸ਼ਾਵਾਂ ਵਿੱਚ ਵੀ ਮੁਹੱਈਆ ਕਰਵਾਉਣ ਬਾਰੇ ਵਿਚਾਰ ਕੀਤੇ ਜਾ ਰਹੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਆਸਟ੍ਰੇਲੀਆਈ ਇਸ ਦੀ ਵਰਤੋਂ ਕਰ ਸਕਣ।
It keeps you as an individual safer because if you come across somebody who's got the coronavirus, you will be notified that you've been in contact with that person and you may be able to get treatment more quickly. It keeps the community safer because if you are notified that you've been in contact with a person with coronavirus, you'll be able to self-isolate for a couple of weeks to ensure that you don't transmit it yourself.
ਕੱਲ੍ਹ ਰਾਤ ਨੂੰ ਉਪਲਬਧ ਹੋਈ ਇਸ ਕੋਵਿਡ-19 ਟਰੇਸਿੰਗ ਐਪ ਨੂੰ ਲਗਭਗ 20 ਲੱਖ ਆਸਟ੍ਰੇਲੀਆਈ ਲੋਕਾਂ ਨੇ ਹੁਣ ਤੱਕ ਡਾਊਨਲੋਡ ਕੀਤਾ ਹੈ। ਸਿਡਨੀ ਦੀ ਬੌਂਡਾਈ ਬੀਚ ਦੇ ਪਾਣੀ ਨੂੰ ਇਸ ਹਫ਼ਤੇ ਤੈਰਾਕੀ ਅਤੇ ਸਰਫਿੰਗ ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ, ਪਰ ਬੀਚ ਇਸ ਖੇਤਰ ਵਿੱਚ ਕੋਵਿਡ-19 ਦੇ ਵਧੇਰੇ ਕੇਸਾਂ ਦੇ ਕਾਰਨ ਬੰਦ ਰਹੇਗੀ। ਵੇਵਲੀ ਕਾਊਂਸਲ ਦੀ ਮੇਅਰ ਪੌਲਾ ਮੈਸੋਲਿਸ ਦਾ ਕਹਿਣਾ ਹੈ ਕਿ ਸਿਰਫ ਵਰਜਿਸ਼ ਦੇ ਮਕਸਦ ਲਈ ਬੌਂਡਾਈ, ਬ੍ਰੋਂਟੀ ਅਤੇ ਟਾਮਾਰੈਮਾ ਬੀਚਸ 28 ਅਪ੍ਰੈਲ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ। ਲੋਕ ਹਫ਼ਤੇ ਦੇ ਦਿਨ ਸਵੇਰੇ 7 ਤੋਂ ਸ਼ਾਮ 5 ਵਜੇ ਦੇ ਵਿਚਕਾਰ ਬੌਂਡਾਈ ਤੇ ਬ੍ਰੋਂਟੀ ਵਿਖੇ ਤੈਰਾਕੀ ਜਾਂ ਸਰਫਿੰਗ ਅਤੇ ਟੈਮਾਰੈਮਾ ਵਿਖੇ ਸਿਰਫ ਸਰਫਿੰਗ ਕਰ ਸਕਣਗੇ, ਲੇਕਿਨ ਨਿਰਧਾਰਿਤ ਪ੍ਰਵੇਸ਼ ਅਤੇ ਨਿਕਾਸ ਰਸਤਿਆਂ ਦੀ ਵਰਤੋਂ ਕਰਨੀ ਪਵੇਗੀ। ਬੀਚਸ ਉੱਤੇ ਸਾਰੀਆਂ ਜ਼ਮੀਨੀ ਗਤੀਵਿਧੀਆਂ ਬੰਦ ਰਹਿਣਗੀਆਂ, ਜਿਨ੍ਹਾਂ ਵਿੱਚ ਸਮਾਜਿਕ ਇਕੱਠ, ਧੁੱਪ ਸੇਕਣਾ, ਸੈਰ ਕਰਨਾ ਤੇ ਜੌਗਿੰਗ ਸ਼ਾਮਿਲ ਹਨ। ਫੈਡਰਲ ਸਰਕਾਰ ਨੂੰ ਇੱਕ ਤਮਿਲ ਪਰਿਵਾਰ ਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਆਪਣੀ ਕੋਸ਼ਿਸ਼ ਨੂੰ ਜਾਰੀ ਰੱਖਣ ਲਈ $2 ਲੱਖ ਤੋਂ ਵੱਧ ਕਾਨੂੰਨੀ ਫੀਸ ਮੁਆਵਜ਼ੇ ਵਜੋਂ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਪ੍ਰਿਆ ਨਾਦੇਸ ਅਤੇ ਉਹਨਾਂ ਦੀਆਂ ਆਸਟ੍ਰੇਲੀਆ ਵਿੱਚ ਪੈਦਾ ਹੋਈਆਂ ਬੇਟੀਆਂ ਕੋਪਿਕਾ ਤੇ ਤਰੁਣਿਕਾ ਨੇ ਆਪਣੇ ਅਬਾਈ ਦੇਸ਼ ਸ੍ਰੀਲੰਕਾ ਨੂੰ ਦੇਸ਼ ਨਿਕਾਲੇ ਦੇ ਖਿਲਾਫ਼ ਲੜਦਿਆਂ 2 ਸਾਲਾਂ ਤੋਂ ਵੱਧ ਸਮੇਂ ਲਈ ਨਜ਼ਰਬੰਦੀ ਵਿੱਚ ਬਿਤਾਏ ਹਨ। ਫੈਡਰਲ ਕੋਰਟ ਦੇ ਜਸਟਿਸ ਮਾਰਕ ਮੋਸ਼ਿੰਸਕੀ ਨੇ ਸਰਕਾਰ ਵੱਲੋਂ ਪਰਿਵਾਰ ਨੂੰ $2,09,934 ਤੇ 33 ਸੈਂਟਸ ਦੇ ਖਰਚੇ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ। ਪਰਿਵਾਰ ਨੇ ਸਫਲਤਾ ਨਾਲ ਦਲੀਲ ਦਿੱਤੀ ਕਿ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਦੀ ਪ੍ਰੋਟੈਕਸ਼ਨ ਵੀਜ਼ੇ ਲਈ ਅਰਜ਼ੀ ਵਿੱਚ ਨਿਰਪੱਖਤਾ ਨਹੀਂ ਵਿਖਾਈ ਗਈ। ਪਰਿਵਾਰ ਨੂੰ ਮੈਲਬਰਨ ਵਿੱਚ ਨਜ਼ਰਬੰਦੀ ਵਿੱਚ ਰੱਖਿਆ ਗਿਆ ਸੀ, ਪਰ ਇੱਕ ਜ਼ਰੂਰੀ ਅਦਾਲਤੀ ਆਦੇਸ਼ ਤੋਂ ਬਾਅਦ ਉਨ੍ਹਾਂ ਦੇ ਦੇਸ਼ ਨਿਕਾਲੇ ਉੱਤੇ ਰੋਕ ਲਾਉਣ ਤੋਂ ਬਾਅਦ ਅਗਸਤ ਵਿੱਚ ਕ੍ਰਿਸਮਸ ਆਈਲੈਂਡ ਭੇਜ ਦਿੱਤਾ ਗਿਆ। ਪਿਛਲੇ ਹਫ਼ਤੇ ਮੈਲਬਰਨ ਦੇ ਈਸਟਰਨ ਫ੍ਰੀਵੇ ਉੱਤੇ ਚਾਰ ਪੁਲਿਸ ਅਧਿਕਾਰੀਆਂ ਨਾਲ ਹੋਈ ਇੱਕ ਟਰੱਕ ਦੀ ਭਿਆਨਕ ਟੱਕਰ ਦੀ ਤਫਤੀਸ਼ ਵਜੋਂ ਮੈਲਬਰਨ ਦੇ ਦੋ ਘਰਾਂ ਵਿੱਚ ਅੱਜ ਛਾਪੇਮਾਰੀ ਕੀਤੀ ਗਈ। ਸੀਨੀਅਰ ਕਾਂਸਟੇਬਲ ਲਿਨਟ ਟੇਲਰ, ਸੀਨੀਅਰ ਕਾਂਸਟੇਬਲ ਕੈਵਿਨ ਕਿੰਗ ਅਤੇ ਕਾਂਸਟੇਬਲ ਗਲੈਨ ਹੰਫਰੀਜ਼ ਤੇ ਜੋਸ਼ ਪ੍ਰੈਸਟਨੀ ਦੀ 22 ਅਪ੍ਰੈਲ ਨੂੰ ਮੌਤ ਹੋ ਗਈ ਸੀ ਜਦੋਂ ਉਹ ਫ੍ਰੀਵੇ ਉੱਤੇ ਐਮਰਜੈਂਸੀ ਲੇਨ ਵਿੱਚ ਇੱਕ ਪੋਰਸ਼ੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇੱਕ ਟਰੱਕ ਉਹਨਾਂ ਵਿੱਚ ਆ ਵੱਜਿਆ। ਵਿਕਟੋਰੀਆ ਪੁਲਿਸ ਨੇ ਅੱਜ ਸਵੇਰੇ ਟਰੱਕਿੰਗ ਕੰਪਨੀ ਨਾਲ ਜੁੜੀ ਫਰੈਂਕਸਟਨ ਅਤੇ ਕ੍ਰੋਇਡਨ ਵਿੱਚ ਦੋ ਰਿਹਾਇਸ਼ਾਂ ਦੀ ਤਲਾਸ਼ੀ ਲਈ ਅਤੇ 47 ਸਾਲਾ ਮਹਿੰਦਰ ਸਿੰਘ ਨੂੰ ਮੈਲਬਰਨ ਮੈਜਿਸਟ੍ਰੇਟ ਕੋਰਟਸ ਵਿੱਚ ਪੇਸ਼ ਹੋਣਾ ਪਿਆ, ਜਿਸ ਉੱਤੇ ਗਲਤ ਡਰਾਈਵਿੰਗ ਦੇ 4 ਇਲਜ਼ਾਮ ਲੱਗੇ। ਅਸਿਸਟੈਂਟ ਕਮਿਸ਼ਨਰ ਫਾਰ ਰੋਡ ਪੁਲਿਸਿੰਗ ਲਿਬੀ ਮਰਫੀ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਮੇਜਰ ਕੋਲਿਜਨ ਇਨਵੈਸਟੀਗੇਸ਼ਨ ਯੂਨਿਟ ਦੀ ਅਗਵਾਈ ਹੇਠ ਕੀਤੀ ਗਈ।
Our MCRU and our heavy vehicle unit have executed 2 search warrants at addresses in Croydon and Frankston associated with the trucking company. What we're seeking today is still any witnesses who were on the Eastern Freeway, either travelling in any direction, who are prepared to still check dash cam footage looking for that truck, and also people who believe they may have witnessed anything in the lead up.
ਮੋਹਿੰਦਰ ਸਿੰਘ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਅਤੇ ਅਕਤੂਬਰ ਵਿੱਚ ਦੁਬਾਰਾ ਅਦਾਲਤ ਵਿੱਚ ਪੇਸ਼ ਹੋਵੇਗਾ। ਤੇ ਹੁਣ ਖਬਰ ਖੇਡ ਜਗਤ ਤੋਂ। ਨੈਸ਼ਨਲ ਰਗਬੀ ਲੀਗ ਦੇ ਖਿਡਾਰੀ ਲੈਟਰਲ ਮਿਚਲ ਅਤੇ ਜੋਸ਼ ਐਡੋਕਾਰ ਨੂੰ ਨਿਊ ਸਾਊਥ ਵੇਲਸ ਪੁਲਿਸ ਨੇ ਸਮਾਜਿਕ ਦੂਰੀ ਯਾਨੀ ਸੋਸ਼ਲ ਡਿਸਟੈਂਸਿੰਗ ਦੇ ਕਾਨੂੰਨਾਂ ਨੂੰ ਤੋੜਨ ਲਈ ਜੁਰਮਾਨਾ ਲਾਇਆ ਹੈ। ਤਿੰਨਾਂ ਖਿਡਾਰੀਆਂ ਨੂੰ ਜਨਤਕ ਸਿਹਤ ਦੇ ਆਦੇਸ਼ ਦੀ ਉਲੰਘਣਾ ਕਰਨ ਲਈ $1,000 ਜੁਰਮਾਨੇ ਵਜੋਂ ਫੀ ਸ਼ਖਸ ਕੀਤੇ ਗਏ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 64 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 49 ਰੁਪਏ 23 ਪੈਸੇ ਤੇ ਪਾਕਿਸਤਾਨ ਦੇ 103 ਰੁਪਏ 81 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 22 ਡਿਗਰੀ। ਐਡੀਲੇਡ ਵਿੱਚ ਬਰਸਾਤ ਦੇ ਆਸਾਰ, ਪਾਰਾ ਵੱਧ ਤੋਂ ਵੱਧ 23 ਡਿਗਰੀ। ਮੈਲਬਰਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 20 ਡਿਗਰੀ। ਹੋਬਾਰਟ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ 20 ਡਿਗਰੀ। ਕੈਨਬਰਾ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 22 ਡਿਗਰੀ। ਸਿਡਨੀ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ 25 ਡਿਗਰੀ। ਬ੍ਰਿਸਬਨ ਦੇ ਵਿੱਚ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 27 ਡਿਗਰੀ। ਕੈਨਜ਼ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ 30 ਡਿਗਰੀ। ਅਤੇ ਡਾਰਵਿਨ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਜਲਦ ਹੀ ਹਾਜ਼ਰ ਹੋਵਾਂਗੀ ਮੈਂ ਲੈ ਕੇ ਅੱਜ ਦੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਤਦ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.